ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਰਾਮ ਨਾਮ ਚਿਤ ਰਾਪੈ ਜਾ ਕਾ ਉਪਜੰਪ ਦਰਸ਼ਨ ਕੀ ਜੈ ਤਾ ਕਾ। ਕਹਿੰਦੇ ਨੇ ਜਾ ਕਾ ਕਹਿਣ ਤੋਂ ਭਾਵ ਹੈ ਕਿ ਜਿਸ ਇਨਸਾਨ ਦਾ, ਜਿਸ ਗੁਰਮੁਖ ਦਾ ਚਿੱਤ ਪਰਮਾਤਮਾ ਦੇ ਨਾਮ ਦੇ ਵਿੱਚ ਰਾਪੈ ਤੋਂ ਭਾਵ ਰੰਗਿਆ ਹੋਇਆ ਹੈ, ਜਿਸ ਦਾ ਅੰਦਰੋਂ ਆਤਮਕ ਰੰਗ ਚੜ੍ਹ ਚੁੱਕਿਆ ਹੈ, ਲਾਲ ਰੰਗ ਤਿਸ ਕਾ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਐਸੇ ਗੁਰਮੁਖਾਂ ਬਾਰੇ ਸਤਿਗੁਰੂ ਜ਼ਿਕਰ ਕਰਦੇ ਨੇ, ਉਪਜੰਪ ਦਰਸ਼ਨ ਕੀ ਜੈ ਤਾਂ ਕਾ। ਉਪਜੰਪ ਹੁੰਦਾ ਸੂਰਜ ਦੇ ਉਦੇ ਹੋਣ ਨਾਲ, ਸੂਰਜ ਦੇ ਚੜ੍ਹਦਿਆਂ ਸਾਰ ਹੀ ਉਹਨਾਂ ਦਾ ਦਰਸ਼ਨ ਕਰਨਾ ਚਾਹੀਦਾ। ਉਪ ਹੁੰਦਾ ਸਮੀਪ, ਸਮੀਪ ਹੁੰਦਾ ਨੇੜੇ, ਕੋਲੇ ਜਾ ਕੇ ਉਹਨਾਂ ਦਾ ਦਰਸ਼ਨ ਕਰੀਏ। ਨਾਮ ਰਸੀਏ ਮਹਾਤਮਾ ਜਿਸ ਵੇਲੇ ਵੀ ਉਪਜੰਪ ਤੋਂ ਭਾਵ ਉਦੇ ਹੋਣ, ਭਾਵ ਜਨਮ ਲੈਣ, ਉਸੇ ਵੇਲੇ ਜਾ ਕੇ ਉਹਨਾਂ ਦੇ ਦਰਸ਼ਨ ਕਰੀਏ। ਜਿਵੇਂ ਕੜਾਮ ਨਗਰ ਤੋਂ ਚੱਲ ਕੇ ਪਟਿਆਲੇ ਕੋਲੋਂ ਭੀਖਮ ਸ਼ਾਹ ਜੀ ਗਏ ਸੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ, ਇਸੇ ਤਰ੍ਹਾਂ ਜਦੋਂ ਕੋਈ ਸੰਤ ਮਹਾਤਮਾ ਜਨਮ ਲੈਂਦੇ ਨੇ, ਜਿਨ੍ਹਾਂ ਨੂੰ ਪਤਾ ਹੁੰਦਾ ਉਹ ਜਾ ਕੇ ਦਰਸ਼ਨ ਕਰਕੇ ਆਉਂਦੇ ਨੇ ਕਿ ਫਲਾਣੇ ਥਾਂ ਕੋਈ ਰੂਹ ਆਈ ਹੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਮ ਜਪਣ ਵਾਲਿਆਂ ਦਾ ਸਵੇਰੇ ਦਰਸ਼ਨ ਕਰਨਾ ਚੰਗਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ, ਸੰਗਤ ਦੇ ਦਰਸ਼ਨ, ਫਿਰ ਨਾਮ ਜਪਣ ਵਾਲਿਆਂ ਦੇ ਦਰਸ਼ਨ, ਜਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਤਾਂ ਚਿੱਤਰ ਦਰਸ਼ਨ ਹੀ ਬਹੁਤ ਵੱਡੀ ਗੱਲ ਹੁੰਦੀ। ਬ੍ਰਹਮ ਗਿਆਨ ਵਿੱਚ ਰਤੇ ਹੋਏ ਜਿਸ ਤਰ੍ਹਾਂ ਵੱਡੇ ਵੱਡੇ ਮਹਾਂਪੁਰਖ ਸਾਰੇ, ਬਾਬਾ ਬੁੱਢਾ ਜੀ ਤੋਂ ਲੈ ਕੇ ਔਰ ਭਾਈ ਗੁਰਦਾਸ ਜੀ ਵਰਗੇ, ਭਾਈ ਭਗੀਰਥ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਵੀ ਗੁਰੂ ਨੇ ਕਿਰਪਾ ਕੀਤੀ, ਸਾਰੀ ਜ਼ਿੰਦਗੀ ਨਾਲ ਰਹੇ, ਗੁਰਸਿੱਖ ਬਣੇ। ਸੋ ਇਸ ਤਰ੍ਹਾਂ ਕਰਨ ਦੇ ਨਾਲ ਗੁਰਮੁਖਾਂ ਪਿਆਰਿਆਂ ਦਾ ਦਰਸ਼ਨ, ਸਵੇਰੇ ਉੱਠ ਕੇ ਚਿੱਤਰ ਦਰਸ਼ਨ ਹੀ ਬਹੁਤ ਹੈ, ਉਹਨਾਂ ਦਾ ਅਕਸ ਸਾਡੇ ਮਨ ਦੇ ਉੱਤੇ ਪੈਂਦਾ। ਆਰਾਮ ਨਾ ਜਪੋ ਅਭਾਗ ਤੁਮਾਰਾ। ਇਹ ਭਾਈ, ਜੇ ਤੁਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ, ਇਸ ਤੋਂ ਫਿਰ ਪਤਾ ਚੱਲਦਾ ਕਿ ਤੁਹਾਡਾ ਜਿਹੜਾ ਭਾਗ ਹੈ ਉਹ ਵੱਡਾ ਹੀ ਮਾੜਾ, ਬਹੁਤਾ ਹੀ ਮਾੜਾ ਹੈ, ਮੰਦਭਾਗੀ ਹਾਂ ਆਪਾਂ। ਫਿਰ ਮਹਾਰਾਜ ਕਹਿੰਦੇ ਜੇ ਨਾਮ ਨਹੀਂ ਜਪਦੇ ਫਿਰ ਮੰਦਭਾਗੀ ਹਾਂ। ਨਾਮ ਜਪਣਾ ਬੜੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਯੁਗ ਯੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਉ। ਸਾਡਾ ਜੋ ਰਾਮ ਪ੍ਰਭੂ ਪਰਮੇਸ਼ਰ ਹੈ, ਉਹ ਯੁੱਗਾਂ ਯੁੱਗਾਂ ਦੇ ਵਿੱਚ ਸਾਰਿਆਂ ਜੀਵਾਂ ਨੂੰ ਖਾਣ ਪਾਣ ਆਦਿਕ ਪਦਾਰਥ ਦੇਣ ਕਰਕੇ ਵੱਡਾ ਦਾਤਾ ਹੈ, ਪਰਮਾਤਮਾ ਵਾਹਿਗੁਰੂ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਜਦੋਂ ਸਿੱਖੀ ਪ੍ਰਾਰੰਭ ਹੋਈ ਹੈ, ਲੋਕਾਂ ਨੂੰ ਉਦੋਂ ਵਾਹਿਗੁਰੂ ਮੰਤਰ ਬਾਰੇ ਇੰਨਾ ਗਿਆਨ ਨਹੀਂ ਸੀ ਕਿ ਮਹਾਰਾਜ ਨੇ ਵਾਹਿਗੁਰੂ ਕਿਹਾ। ਸਾਰੇ ਥਾਵਾਂ ਦੇ ਉੱਤੇ ਜੋ ਯੁੱਗਾਂ ਤੋਂ ਚੱਲਿਆ ਆ ਰਿਹਾ ਨਾਮ ਜਿਹੜੇ ਸਨ, ਰਾਮ, ਹਰੀ, ਗੋਬਿੰਦ, ਨਾਰਾਇਣ, ਦਮੋਦਰ, ਮਾਧੋ, ਮੁਰਾਰੀ, ਇਹ ਸਾਰੇ ਨਾਮਾਂ ਦੀ ਵਰਤੋਂ ਤਾਂਹੀਓ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਕੀਤੀ। ਦੂਸਰਾ, ਗੁਰਮੰਤਰ ਦੇਣ ਦੀ ਮਰਿਆਦਾ ਗੁਰੂ ਰਾਹੀਂ ਹੀ ਹੁੰਦੀ ਹੈ। ਇਸੇ ਕਰਕੇ ਸਤਿਗੁਰੂ ਨੇ ਗੁਰਮੰਤਰ ਹਮੇਸ਼ਾ, ਜਦੋਂ ਵੀ ਕੋਈ ਗੁਰੂ ਸਾਹਿਬ ਦੇ ਕੋਲ ਆਇਆ, ਉਹਨੂੰ ਆਪ ਗੁਰਮੰਤਰ ਬਖਸ਼ਿਆ। ਦਸਾਂ ਗੁਰਾਂ ਨੇ ਕਿਰਪਾ ਕੀਤੀ ਨੌ ਸਰੂਪਾਂ ਤੱਕ ਚਰਨ ਪਾਹੁਲ ਦੇਣ ਤੋਂ ਬਾਅਦ ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਦੀ ਦਾਤ ਬਖਸ਼ੀ ਜਾਂਦੀ ਸੀ। ਬੋਲ ਕੇ ਸਤਿਗੁਰੂ ਅੱਗੇ ਬੁਲਾਉਂਦੇ ਸੀ, ਗੁਰਸਿੱਖ ਪਿੱਛੇ ਬੋਲਦਾ। ਪਰ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਉਦੋਂ ਇਹ ਅਧਿਕਾਰ ਪੰਜਾਂ ਪਿਆਰਿਆਂ ਨੂੰ ਚਲਿਆ ਗਿਆ। ਪੰਜ ਪਿਆਰੇ ਗੁਰੂ ਰੂਪ ਜਦੋਂ ਹਜ਼ੂਰੀ ਵਿੱਚ ਮਹਾਰਾਜ ਦੀ ਬੈਠ ਕੇ ਅੰਮ੍ਰਿਤ ਤਿਆਰ ਕਰਦੇ ਨੇ, ਸਰੀਰ ਉਹਨਾਂ ਦੇ ਹੁੰਦੇ ਨੇ, ਜੋਤ ਗੁਰੂ ਸਾਹਿਬ ਦੀ ਹੁੰਦੀ। ਫਿਰ ਸਤਿਗੁਰੂ ਮਹਾਰਾਜ ਪੰਜਾਂ ਦੇ ਰਾਹੀਂ ਹੋ ਕੇ ਆਪ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਨੇ। ਫਿਰ ਪੰਜ ਪਿਆਰੇ ਮੂਲ ਮੰਤਰ ਗੁਰਮੰਤਰ ਆਪ ਬਖਸ਼ਦੇ ਨੇ। ਉਹਨੂੰ ਕਹਿੰਦੇ ਨੇ ਵਿਧੀ ਪੂਰਵਕ ਗੁਰਮੰਤਰ ਦੀ ਪ੍ਰਾਪਤੀ। ਇਸੇ ਕਰਕੇ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਜ਼ਿਆਦੇ ਨਹੀਂ ਲਿਖਿਆ। ਸਤਿਗੁਰੂ ਕਹਿੰਦੇ ਨੇ ਜਦੋਂ ਗੁਰਸਿੱਖ ਕੋਈ ਮਰਿਆਦਾ ਮੁਤਾਬਕ ਸਿੱਖਿਆ ਦੀਖਿਆ ਲੈਣ ਆਉਂਦਾ ਤਾਂ ਉਹਨੂੰ ਫਿਰ ਅਸੀਂ ਉੱਥੇ ਆਪਣੇ ਕੋਲ ਬਿਠਾ ਕੇ ਬਖਸ਼ਿਸ਼ ਕਰਦੇ ਹਾਂ। ਸੋ ਇਸ ਤਰ੍ਹਾਂ ਬਹੁਤ ਵਾਰੀ ਆਇਆ ਹੈ ਜ਼ਿਕਰ ਕਿ ਇਹਦੇ ਵਿੱਚ ਦੇਖੋ ਵਾਹਿਗੁਰੂ ਮੰਤਰ ਨਹੀਂ ਲਿਖਿਆ ਹੋਇਆ। ਜਿਹੜਾ ਗੁਰਮੰਤਰ ਗੁਰੂ ਨੇ ਸਿੱਖ ਨੂੰ ਮਰਿਆਦਾ ਮੁਤਾਬਕ ਜਦੋਂ ਉਹ ਸਿੱਖ ਬਣਦਾ ਹੈ, ਸਿੰਘ ਸੱਜਦਾ, ਉਹ ਜਿਹੜਾ ਆਪ ਦੇਣਾ ਹੈ ਉਹ ਮਰਿਆਦਾ ਹੈ। ਇਸ ਤਰ੍ਹਾਂ ਦਾ ਫਿਰ ਹਰ ਕੋਈ ਪੜ੍ਹ ਕੇ ਇੱਥੋਂ ਹੀ ਕਹਿੰਦਾ ਮੈਂ ਮੰਤਰ ਗੁਰੂ ਗ੍ਰੰਥ ਸਾਹਿਬ ਤੋਂ ਲੈ ਲਿਆ, ਬਸ ਮੈਨੂੰ ਨਾ ਅੰਮ੍ਰਿਤ ਛਕਣ ਦੀ ਲੋੜ ਨਹੀਂ। ਵਿਧੀ ਇਹ ਬਣਾਈ ਹੈ ਕਿ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਪੰਜਾਂ ਦੇ ਮੁੱਖ ਵਿੱਚੋਂ ਇਕੱਠਾ ਗੁਰਮੰਤਰ ਮੂਲ ਮੰਤਰ ਸੁਣਨਾ ਹੈ, ਫਿਰ ਉਹ ਨਾਮ ਦੀ ਦਾਤ ਹੋ ਜਾਂਦੀ। ਫਿਰ ਉਹਦਾ ਅੱਖਰੀ ਜਦੋਂ ਦਿੰਦੇ ਨੇ ਨਾਮ, ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਯੋਗ ਵਖਾਣ, ਅੱਖਰੀ ਨਾਮ ਜਿਹੜਾ ਹੈ ਇਹ ਵੀ ਦਿੰਦੇ ਨੇ ਪੰਜ ਪਿਆਰੇ। ਫਿਰ ਜਦੋਂ ਅੱਖਰਾਂ ਦਾ ਅਭਿਆਸ ਗੁਰਸਿੱਖ ਕਰੀ ਜਾਂਦਾ ਗੁਰਮੰਤਰ ਦਾ ਅਭਿਆਸ ਹੁੰਦਿਆਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾਤ ਦਿੰਦੇ ਨੇ ਨਾਮ ਦੀ। ਉਹ ਹੁੰਦਾ ਪ੍ਰਕਾਸ਼ ਰੂਪ ਨਾਮ ਫਿਰ ਸਤਿਗੁਰੂ ਆਪ ਦਿੰਦੇ ਨੇ। ਇਸ ਤਰ੍ਹਾਂ ਕਰਕੇ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਤਾਂ ਇੱਥੇ ਮਹਾਰਾਜ ਕਹਿੰਦੇ ਨੇ ਯੁਗ ਯੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਉ। ਸਾਡਾ ਰਾਮ ਪ੍ਰਭੂ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਯੁਗਾਂ ਯੁਗਾਂ ਵਿੱਚ ਸਾਰਿਆਂ ਜੀਵਾਂ ਨੂੰ ਖਾਣ ਪਾਣ ਆਦਿਕ ਪਦਾਰਥ ਦੇਣ ਕਰਕੇ ਵੱਡਾ ਦਾਤਾ ਹੈ, ਰਹਾਉ। ਗੁਰਮਤ ਰਾਮ ਜਪੈ ਜਨ ਪੂਰਾ, ਤਿਤ ਕਟ ਅਨਹਤ ਬਾਜੇ ਤੂਰਾ। ਜੋ ਗੁਰਾਂ ਦੀ ਸਿੱਖਿਆ ਦੁਆਰਾ ਪਰਮਾਤਮਾ ਦਾ ਰਾਮ ਨਾਮ ਜਪਦਾ ਹੈ, ਗੁਰਮੰਤਰ ਜੋ ਵੀ ਮਿਲਿਆ, ਕਿਉਂਕਿ ਸਤਿਯੁਗ ਦੇ ਵਿੱਚ ਤੋਂ ਲੈ ਕੇ ਨਾਰਦ ਮੁਨ ਉਪਦੇਸ਼ਿਆ ਧਰੂ ਜੀ ਨੂੰ, ਪ੍ਰਹਿਲਾਦ ਜੀ ਨੂੰ, ਆਰਾਮ ਜਪੋ ਜੀ, ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸੋ ਰਾਮ ਨਾਮ ਜਿਹੜਾ ਸੀ ਉਦੋਂ ਗੁਰਮੰਤਰ ਸੀ। ਗੁਰਮੰਤਰ ਦਿੱਤਾ ਸਾਰਿਆਂ ਨੇ, ਇਹੀ ਗੁਰਮੰਤਰ ਦਿੱਤਾ। ਤੋ ਇਸੇ ਕਰਕੇ ਕਹਿੰਦੇ ਰਾਮ ਨਾਮ ਜਪਦਾ ਹੈ ਜੋ ਗੁਰਾਂ ਦੀ ਪਹਿਲਾਂ ਸਿੱਖਿਆ ਲੈਂਦਾ। ਗੁਰੂ ਸਾਹਿਬ ਜੀ ਫਿਰ ਉਹਨੂੰ ਬਿਠਾ ਕੇ ਇਹਦੀ ਮਰਿਆਦਾ ਦੱਸਦੇ ਨੇ ਕਿ ਨਾਮ ਜਪਣਾ ਕਿਵੇਂ ਹੈ। ਜਦੋਂ ਬਹਿ ਕੇ ਪਿਆਰ ਨਾਲ ਕਥਾ ਸੁਣਦਾ ਹੈ ਇਹ 'ਚ ਸਿੱਖਿਆ ਮਿਲਦੀ। ਇਹੀ ਉਪਦੇਸ਼ ਪਹਿਲਾਂ ਪੰਜ ਪਿਆਰੇ ਜਿਹੜਾ ਉਪਦੇਸ਼ ਕਰਦੇ ਨੇ ਉਹਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਦੇਖਣਾ, ਇੱਕ ਇੱਕ ਗੱਲ ਦੇਖਣੀ, ਫਿਰ ਉਹ ਪਰਮੇਸ਼ਰ ਦਾ ਪਿਆਰਾ ਸ਼ੁਭ ਗੁਣਾ ਕਰਕੇ ਪੂਰਾ ਹੈ। ਤਿਤ ਘੱਟ ਹੁੰਦਾ ਉਹਦੇ ਅੰਤਹਿਕਰਨ ਵਿੱਚ, ਅਨਹਤ ਹੁੰਦਾ ਇੱਕ ਰਸ ਤੂਰਾ, ਵਾਜੇ ਵੱਜਦੇ ਨੇ, ਵਾਜੇ ਅਨਹਦ ਤੂਰੇ, ਉਹਦੇ ਹਿਰਦੇ 'ਚ ਫਿਰ ਵਾਜੇ ਵੱਜਦੇ ਨੇ, ਪਰਮਾਤਮਾ ਦਾ ਸਿਮਰਨ ਹੁੰਦਾ। ਜੋ ਜਨ ਰਾਮ ਭਗਤ ਹਰ ਪਿਆਰ, ਸੇ ਪ੍ਰਭ ਰਾਖੇ ਕਿਰਪਾ ਧਾਰ। ਜਿਹੜੇ ਬੰਦੇ ਜੋ ਵੀ ਗੁਰਮੁਖ ਦੁਨੀਆਂ ਦੇ ਅੰਦਰ ਕੋਈ ਵੀ ਪੁਰਸ਼ ਹੈ ਉਹ ਹਰੀ ਰਾਮ ਦੀ ਪਿਆਰ ਹੁੰਦਾ, ਪਿਆਰ ਭਗਤ ਪ੍ਰੇਮਾ ਭਗਤੀ ਕਰਦੇ ਨੇ, ਹਰੀ ਰਾਮ ਦੀ ਭਗਤੀ ਵਿੱਚ ਪਿਆਰ ਕਰਦੇ ਨੇ, ਉਹੀ ਸੇਵਕ ਜਨ ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਦੁੱਖਾਂ ਤੋਂ ਬਚਾ ਰੱਖੇ ਨੇ। ਭਗਤੀ ਦਾ ਮਤਲਬ ਹੁੰਦਾ ਪਿਆਰ ਕਰਨਾ, ਪਿਆਰ ਭਗਤ, ਜੋ ਜਨ ਰਾਮ ਭਗਤ ਹਰ ਪਿਆਰ। ਭਗਤੀ ਇਕੱਲਾ ਵਾਹਿਗੁਰੂ ਕਹਿਣਾ ਨਹੀਂ, ਨਾਲ ਪਿਆਰ ਵੀ ਕਰਨਾ, ਇਕੱਲਾ ਵਾਹਿਗੁਰੂ ਕਹਿ ਕੇ ਉਹਨੂੰ ਹਾਜ਼ਰ ਨਾਜ਼ਰ ਵੀ ਜਾਣਨਾ, ਉਹਦੇ ਵਿੱਚ ਮੇਰਾ ਪਿਆਰ ਹੈ, ਉਹਨੇ ਮੈਨੂੰ ਇੰਨੀ ਦਇਆ ਕੀਤੀ, ਸਰੀਰ ਦਿੱਤਾ, ਇਹਦੇ ਵਿੱਚ ਜੋਤ ਰੱਖੀ, ਮੈਨੂੰ ਦੁਨੀਆਂ 'ਤੇ ਪ੍ਰਗਟ ਕੀਤਾ, ਮਾਤਾ ਪਿਤਾ ਦਿੱਤੇ, ਘਰ ਬਾਰ ਦਿੱਤਾ, ਪੈਸਾ ਦਿੱਤਾ, ਹਰ ਇੱਕ ਬਖਸ਼ਿਸ਼ਾਂ ਕੀਤੀਆਂ ਨੇ, ਇਸ ਕਰਕੇ ਮੈਂ ਉਹਨੂੰ ਮੰਨਦਾ, ਮੇਰਾ ਉਹਦੇ ਨਾਲ ਪਿਆਰ ਹੈ ਕਿ ਉਹਨੇ ਵੀ ਮੈਨੂੰ ਬਹੁਤ ਕੁਝ ਦਿੱਤਾ। ਇੱਥੇ ਜੇ ਡਾਕਟਰ ਅੱਖਾਂ ਦਾ ਓਪਰੇਸ਼ਨ ਕਰਦੇ, ਬੰਦੇ ਨੂੰ ਦੀਂਦਾ ਨਾ ਹੋਵੇ, ਅੱਖਾਂ ਦੇ ਓਪਰੇਸ਼ਨ ਨਾਲ ਦਿਖਣ ਲੱਗ ਜੇ, ਡਾਕਟਰ ਦਾ 500 ਵਾਰੀ ਥੈਂਕ ਯੂ ਕਰਦਾ, ਸਾਰੀ ਜ਼ਿੰਦਗੀ ਮਿਲਦਾ, ਇਹ ਡਾਕਟਰ ਨੇ ਮੇਰੀਆਂ ਅੱਖਾਂ ਦਾ ਓਪਰੇਸ਼ਨ ਕੀਤਾ, ਮੈਨੂੰ ਦਿਖਣ ਲੱਗ ਗਿਆ ਸੀ। ਪਰ ਜਿਸ ਪਰਮਾਤਮਾ ਨੇ ਦਿੱਤੀਆਂ ਨੇ ਅੱਖਾਂ, ਉਹਦਾ ਧੰਨਵਾਦ ਹੀ ਨਹੀਂ ਕਰਦਾ। ਅਸਲ ਵਿੱਚ ਤਾਂ ਧੰਨਵਾਦ ਸਭ ਤੋਂ ਵੱਡਾ ਪਰਮਾਤਮਾ ਦਾ ਹੀ ਹੈ, ਜਿੰਨਾ ਕੁਛ ਉਹਨੇ ਦਿੱਤਾ ਇੰਨਾ ਕੋਈ ਨਹੀਂ ਦੇ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹਦੇ ਨਾਲ ਪਿਆਰ ਕਰੋ ਜੀ, ਤੁਸੀਂ ਸਾਨੂੰ ਸਭ ਕੁਝ ਦੇਣ ਵਾਲੇ ਹੋ ਜੀ, ਕੋਈ ਇੱਥੇ ਲੰਗਰ ਚਾਏ ਨੂੰ ਚਾਹ ਪਿਆ ਦੇ ਕਿਸੇ ਨੂੰ, ਕੋਈ ਨਾਲ ਦੋ ਸਮੋਸੇ ਖਵਾ ਤੇ, ਉਹ ਕਹੂਗਾ ਵੀ ਬੰਦਾ ਬਹੁਤ ਪਿਆਰ ਕਰਦਾ ਮੈਨੂੰ, ਮੈਨੂੰ ਜਾਂਦੇ ਸਾਰ ਚਾਹ ਦਿੰਦਾ, ਮੈਨੂੰ ਬਿਸਕੁਟ ਖਵਾਉਂਦਾ, ਮੈਨੂੰ ਆਹ ਚੀਜ਼ਾਂ ਦਿੰਦਾ। ਉਹ ਗੁਰੂ ਗ੍ਰੰਥ ਸਾਹਿਬ ਨਾਲੋਂ ਉਹ ਬੰਦੇ ਨੂੰ ਜ਼ਿਆਦਾ ਪਿਆਰ ਕਰਦੇ ਆ, ਵੀ ਉਹ ਮੈਨੂੰ ਚਾਹ ਪੁੱਛੀ ਉਹਨੇ, ਅਤੇ ਸ੍ਰਿਸ਼ਟੀ ਜੀ ਨੇ ਬਣਾਈ ਜੀ ਨੇ ਸਾਰਾ ਕੁਝ ਦਿੱਤਾ, ਦੁੱਧ ਪੂਤ ਕੇ ਦਵਾਈਆ ਰੋਗ ਸੋਕ ਕੇ ਮਿਟਾਈਆ, ਇਹਨੂੰ ਕਦੇ ਨਹੀਂ ਪਿਆਰ ਕਰਦਾ। ਪਿਆਰ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ ਕਰਨਾ, ਪਿਆਰ ਕਰਨਾ ਬਾਣੀ ਨੂੰ ਕਰਨਾ, ਪਿਆਰ ਕਰਨਾ ਕਲਗੀਆਂ ਵਾਲੇ ਨੂੰ ਕਰਨਾ, ਉਹਦੇ ਕਕਾਰਾਂ ਨੂੰ ਕਰਨਾ, ਉਹਦੇ ਨਿਤਨੇਮ ਨੂੰ ਪਿਆਰ ਕਰਨਾ, ਕਿਉਂਕਿ ਮਹਾਰਾਜ ਨੂੰ ਅਸੀਂ ਪਿਆਰ ਕਰਨਾ, ਬਾਕੀਆਂ ਦਾ ਸਤਿਕਾਰ ਕਰਨਾ, ਬਾਕੀਆਂ ਨੂੰ ਵੀ ਪਿਆਰ ਕਰਨਾ, ਸੰਗਤ ਦਾ ਵੀ ਮਾਣ ਸਤਿਕਾਰ ਕਰਨਾ, ਪਰ ਪਹਿਲਾਂ ਗੁਰਾਂ ਦਾ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਨ ਕਹਿ ਹਿਰਦੈ ਹਰ ਹਰ ਸੋਈ, ਤਿਨ ਕਾ ਦਰਸ ਪਰਸ ਸੁੱਖ ਹੋਈ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸੋਭਦਾ ਹੈ, ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ, ਉਹਨਾਂ ਦਾ ਦਰਸ਼ਨ ਪਰਸਨ ਨਾਲ ਹੀ ਸੁੱਖ ਪ੍ਰਾਪਤ ਹੁੰਦਾ। ਪਰਸਨ ਹੁੰਦਾ ਦਰਸ਼ਨ ਪਰਸਿਆ ਗੁਰੂ ਕੈ, ਪਰਸਣਾ ਹੁੰਦਾ ਅੱਖਾਂ ਨਾਲ, ਇੱਕ ਹੁੰਦਾ ਸਪਰਸ਼ ਕਰਨਾ, ਉਹ ਹੁੰਦਾ ਹੱਥਾਂ ਨਾਲ ਚਰਨ ਸਪਰਸ਼ ਕਰਨੇ, ਅੱਖਾਂ ਨਾਲ ਇਕੱਲਾ ਪਰਸਣਾ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ, ਫਿਰ ਦੁਬਾਰਾ ਰਿਪੀਟ ਕਰਦੇ ਪਹਿਲੀ ਹੀ ਪੰਗਤੀ ਨੂੰ, ਤਿਨਕਾ ਦਰਸ ਪਰਸ ਸੁੱਖ ਹੋਏ, ਉਹਨਾਂ ਦਾ ਜਿਹੜਾ ਦਰਸ਼ਨ ਹੈ ਰੱਬ ਦੇ ਪਿਆਰਿਆਂ ਦਾ, ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ ਹੈ, ਉਹਨਾਂ ਦੇ ਦਰਸ਼ਨ ਕਰਨ ਨਾਲ ਆਪਾਂ ਨੂੰ ਹਿਰਦੇ 'ਚ ਸੁੱਖ ਆ ਜਾਂਦਾ। ਤਾਂਹੀਓ ਤਾਂ ਰੱਬ ਦੇ ਅੱਗੇ ਬੇਨਤੀ ਇਹੀ ਕਰੀਏ ਕਿ ਇਹ ਮਹਾਰਾਜ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਪਵਿੱਤਰ ਨਾਮ ਚਿੱਤਾ ਆਵੇ, ਸਾਨੂੰ ਆਪਣੇ ਪਿਆਰਿਆਂ ਦੇ ਦਰਸ਼ਨ ਕਰਾਓ ਜੀ, ਇਹ ਮਿਹਰ ਕਰੋ, ਜਿੱਥੇ ਵੀ ਕੋਈ ਮਿਲੇ ਤੇਰਾ ਪਿਆਰਾ ਹੀ ਮਿਲੇ, ਕੋਈ ਨਾਸਤਿਕ ਬੰਦਾ ਨਾ ਮਿਲੇ ਸਾਨੂੰ, ਨਾਸਤਿਕ ਤੋਂ ਸਾਨੂੰ ਬਚਾ ਕੇ ਰੱਖੀਂ, ਆਸਤਿਕਾਂ ਦੇ ਦਰਸ਼ਨ ਹੀ ਕਰਾਈਂ। ਸਰਬ ਜੀਆਂ ਮੈਂ ਏਕੋ ਰਵੈ, ਮਨਮੁਖ ਅਹੰਕਾਰੀ ਫਿਰ ਜੂਨੀ ਪਵੈ। ਗੁਰਮੁਖ ਇਉਂ ਨਿਸ਼ਚੈ ਕਰਦੇ ਕਿ ਸਾਰਿਆਂ ਜੀਵਾਂ ਵਿੱਚ ਇੱਕ ਵਾਹਿਗੁਰੂ ਹੀ ਵਿਆਪਕ ਹੈ, ਪਰ ਮਨਮੁਖ ਅਹੰਕਾਰੀ ਉਹਨੂੰ ਵਿਆਪਕ ਨਹੀਂ ਜਾਣਦਾ। ਗੁਰਮੁਖ ਕਹਿੰਦਾ ਉਹ ਵਿਆਪਕ ਹੈ, ਮਨਮੁਖ ਕਹਿੰਦਾ ਉਹ ਹੈ ਹੀ ਨਹੀਂ। ਇਸ ਕਰਕੇ ਪਰਮਾਤਮਾ ਉਹਨੂੰ ਇਹ ਸਜ਼ਾ ਦਿੰਦੇ ਨੇ ਕਿ ਵਾਰ ਵਾਰ ਉਹਨੂੰ ਜੂਨੀਆਂ 'ਚ ਪਾਉਂਦੇ ਰਹਿੰਦੇ ਨੇ, ਕਹਿੰਦੇ ਤੁਰਿਆ ਫਿਰ ਫਿਰ, ਜਦੋਂ ਵਿਆਪਕ ਦੇਖੇਗਾ ਤਦੋਂ ਹੀ ਕਿਰਪਾ ਹੋਣੀ ਹੈ। ਸੋ ਬੂਝੈ ਜੋ ਸਤਿਗੁਰ ਪਾਏ, ਹਉਮੈ ਮਾਰੇ ਗੁਰ ਸ਼ਬਦੇ ਪਾਏ। ਜਿਹੜਾ ਬੰਦਾ ਸਤਿਗੁਰਾਂ ਨੂੰ ਪਾਉਂਦਾ ਪਹਿਲਾਂ, ਉਹ ਬੰਦੇ ਨੂੰ ਫਿਰ ਸੁਣ ਸੁਣ ਕੇ ਬਾਣੀ ਗਿਆਨ ਹੋ ਜਾਂਦਾ। ਉਹ ਸੱਤ ਅਸੱਤ ਦੇ ਨਿਰਣੇ ਨੂੰ ਫਿਰ ਸਮਝਣ ਲੱਗ ਜਾਂਦਾ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਉਹਦੇ ਅੰਦਰ ਇੱਕ ਸੋਝੀ ਪੈਦਾ ਹੋ ਗਈ। ਫਿਰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਉਹ ਮਨ ਦੇ ਅੰਦਰੋਂ ਜਿਹੜੀ ਹੰਗਤਾ ਪੈਦਾ ਹੋ ਗਈ ਸੀ, ਬੱਚਿਆਂ ਦੀ ਅਤੇ ਪਦਾਰਥਾਂ ਦੀ ਮਮਤਾ ਪੈਦਾ ਹੋ ਗਈ ਸੀ, ਫਿਰ ਹੰਗਤਾ ਅਤੇ ਮਮਤਾ ਨੂੰ ਮਾਰੇ ਤਾਂ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ। ਅਰਧ ਉਰਧ ਕੀ ਸੰਧ ਕਿਉਂ ਜਾਣੈ, ਗੁਰਮੁਖ ਸੰਧ ਮਿਲੈ ਮਨ ਮਾਨੈ। ਅਰਧ ਹੁੰਦਾ ਜੀਵ ਅਤੇ ਉਰਧ ਹੁੰਦਾ ਈਸ਼ਵਰ। ਅਰਧ ਦਾ ਮਤਲਬ ਥੱਲੇ ਨੂੰ ਜੀਵ, ਉਰਧ ਉੱਪਰ ਨੂੰ। ਉੱਪਰ ਕੌਣ ਹੈ? ਈਸ਼ਵਰ। ਜੀਵ ਈਸ਼ਵਰ ਦੀ ਜਿਹੜੀ ਸੰਧ ਹੈ, ਇਹ ਮਿਲਾਉਣੀ ਕਿਸ ਤਰ੍ਹਾਂ ਚਾਹੀਏ, ਕਿਵੇਂ ਕਿਸ ਪ੍ਰਕਾਰ ਜਾਣਨਾ ਕਰੀਏ? ਮਹਾਰਾਜ ਕਹਿੰਦੇ ਨੇ ਗੁਰਮੁਖ, ਮੁਖੀ ਗੁਰਾਂ ਨੇ ਮਨ, ਜੋ ਮੰਤਰ ਹੈ ਨਾ, ਮੰਤਰ ਨੂੰ ਮੁਖੀ ਗੁਰਾਂ ਨੇ ਜਿਹੜਾ ਮੰਤਰ ਦਿੱਤਾ, ਉਹ ਮੰਤਰ ਨੂੰ ਮੰਨੇ ਤਾਂ ਜੀਵ ਈਸ਼ਵਰ ਦੀ ਜਿਹੜੀ ਸੰਧ ਹੁੰਦੀ, ਸੰਧ ਹੁੰਦਾ ਮਿਲਾਉਣਾ, ਆਪਸ ਸੰਧੀ ਕਰਨੀ, ਮਿਲਾਉਣਾ। ਇਸ ਤਰ੍ਹਾਂ ਫਿਰ ਜੀਵ ਅਤੇ ਈਸ਼ਵਰ ਦੀ ਮਿਲਾਉਣੀ ਹੋ ਜਾਂਦੀ ਆਪਸ ਦੇ ਵਿੱਚ। ਔਰ ਬੇਨਤੀ ਕਰੀਏ ਪਰਮਾਤਮਾ ਚਰਨਾਂ 'ਚ, ਹਮ ਪਾਪੀ ਨਿਰਗੁਣ ਕਾ ਗੁਣ ਕਰੀਐ, ਪ੍ਰਭ ਦ ਹੋਏ ਦਿਆਲ ਨਾਨਕ ਜਨ ਨਿਰਤਰੀਐ। ਹੇ ਵਾਹਿਗੁਰੂ, ਮੈਂ ਪਾਪੀ, ਬਹੁਤ ਪਾਪ ਕਰਦਾ, ਮਨ ਕਰਕੇ ਪਾਪ, ਸਰੀਰ ਕਰਕੇ ਪਾਪ, ਗੁਰਬਾਣੀ ਸੋ ਬਾਣੀ ਕਰਕੇ ਮਤਲਬ ਜ਼ਬਾਨ ਨਾਲ ਬੋਲ ਕੇ ਪਾਪ, ਮੈਂ ਬਹੁਤ ਪਾਪ ਕਰਦਾ। ਜੇ ਸਰੀਰ ਕਰਕੇ ਠੀਕ ਬੈਠਾ, ਮਨ ਨਾਲ ਹੀ ਮਾੜਾ ਖਿਆਲ ਕਰੀ ਜਾਂਦਾ, ਜੇ ਮਨ ਨਾਲ ਨਹੀਂ ਤਾਂ ਜੀਭ ਨਾਲ ਗੰਦੀਆਂ ਗੱਲਾਂ ਬੋਲਦਾ ਰਹਿੰਦਾ, ਫਿਰ ਸਰੀਰ ਕਰਕੇ ਵੀ ਗਲਤੀ ਕਰਦਾ ਰਹਿੰਦਾ। ਤੁਸੀਂ ਕਿਰਪਾ ਕਰੋ, ਹਮ ਪਾਪੀ ਨਿਰਗੁਣ ਕਉ ਗੁਣ ਕਰੀਐ। ਮੈਂ ਬਹੁਤ ਪਾਪੀ ਹਾਂ ਜੀ, ਮੇਰੇ 'ਚ ਕੋਈ ਗੁਣ ਨਹੀਂ, ਮੈਨੂੰ ਸ਼ੁਭ ਗੁਣਾਂ ਤੋਂ ਹੀਣੇ ਨੂੰ ਸ਼ੁਭ ਗੁਣਾਂ ਵਾਲਾ ਬਣਾ ਦਿਓ। ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ। ਹੇ ਵਾਹਿਗੁਰੂ, ਆਪ ਦਿਆਲੂ ਹੋ ਕੇ ਮੈਂ ਸੇਵਕ ਜਨ ਨੂੰ ਤਾਰ ਨਾ ਕਰੋ, ਮੇਰੇ 'ਤੇ ਤਰਸ ਕਰੋ, ਮੇਰਾ ਸੁਭਾਅ ਬਹੁਤ ਗੰਦਾ। ਤੁਹਾਡੀ ਨਿਗਾਹ ਪੈ ਜਾਵੇਗੀ ਤਾਂ ਮੇਰਾ ਸੁਭਾਅ ਚੰਗਾ ਹੋ ਜਾਏਗਾ, ਤੁਹਾਡਾ ਪ੍ਰਕਾਸ਼ ਪੈ ਜੇ ਮੇਰੇ 'ਤੇ। ਲਿਖਿਆ ਹੈ 8 ਅਤੇ 16, 8 ਪੌੜੀਆਂ ਦੀ ਅਸ਼ਟਪਦੀ ਹੁੰਦੀ ਹੈ ਅਤੇ 16 ਅਸ਼ਟਪਦੀਆਂ ਪੂਰੀਆਂ ਹੋਈਆਂ ਨੇ। ਅੱਗੇ ਗੁਰੂ ਅਰਜਨ ਦੇਵ ਜੀ ਨੇ ਅੱਖਰਾਂ ਵਿੱਚ ਵੀ ਲਿਖ ਦਿੱਤਾ ਫਿਰ, 16 ਹੈ ਅਸ਼ਟਪਦੀਆਂ ਗੁਆਰੇਰੀ ਗੌੜੀ ਕੀਆਂ। ਇੱਥੋਂ ਤੱਕ ਗੌੜੀ ਰਾਗ ਵਿੱਚ ਗੁਆਰੇਰੀ ਜਾਤੀ ਦੀਆਂ 16 ਅਸ਼ਟਪਦੀਆਂ ਹੁਣ ਤੱਕ ਆਈਆਂ ਨੇ।